ਹਰਮਨ ਰੇਡੀਓ ਤੇ ਇਸ ਵੇਲੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਜੀ ਵਿਰਸਾ ਤੇ ਇਤਿਹਾਸ ਸਿਲਸਿਲੇ ਦਾ ਤੇ ਇਸ ਸਿਲਸਿਲੇ ਚ ਹਮੇਸ਼ਾ ਵਾਂਗ ਇਤਿਹਾਸ ਤੇ ਵਿਰਸੇ ਦੀ ਜਿਹੜੀ ਸਾਂਝ ਹੈ ਉਹ ਅਸੀਂ ਪਾਵਾਂਗੇ ਤੇ ਇਸ ਸਾਂਝ ਦੇ ਲਈ ਸਾਡਾ ਸਾਥ ਹਮੇਸ਼ਾ ਦਿੰਦੇ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਵੀ ਇਸ ਵੇਲੇ ਵੀ ਯੂਐਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸੋ ਦਿਲਬਰ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਸੋ ਦਿਲਬਰ ਸਾਹਿਬ ਹਮੇਸ਼ਾ ਵਾਂਗ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅਸੀਂ ਇਤਿਹਾਸ ਦੇ ਉੱਤੇ ਜ਼ਰੂਰ ਜਿਹੜੀ ਝਾਤ ਹੈ ਉਹ ਪਾਉਂਦੇ ਆ ਔਰ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰੀਏ ਇਤਿਹਾਸਕ ਦਿਨਾਂ ਦੀ ਤਾਂ ਪਿਛਲੇ ਕੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਜੋਤੀ ਜੋਤ ਦਿਵਸ ਜਿਹੜਾ ਉਹ ਲੰਘ ਕੇ ਗਿਆ ਤੇ ਉਸ ਸਮੇਂ ਦੇ ਉੱਤੇ ਵੀ ਗੱਲ ਕਰਨੀ ਆ ਅਸੀਂ ਤੇ ਨਾਲ ਹੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਗੁਰਪੁਰਬ ਆ ਪ੍ਰਕਾਸ਼ ਪੁਰਬ ਉਹ ਵੀ ਮਨਾਇਆ ਜਾਣਾ ਪਰ ਉਹਨਾਂ ਦਾ ਹੀ ਗੁਰਤਾ ਗੱਦੀ ਦਿਵਸ ਜਿਹੜਾ ਆ ਉਹ ਵੀ ਲੰਘ ਕੇ ਗਿਆ ਤੇ ਅੱਜ ਜ਼ਰੂਰ ਉਸ ਸਮੇਂ ਦੀ ਜਿਹੜੀ ਗੱਲ ਜ਼ਰੂਰ ਤੋਰੀਏ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਦਿਵਸ ਲੰਘਿਆ ਤੇ ਨਾਲ ਨਾਲ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਗੁਰਤਾ ਗੱਦੀ ਜਿਹੜੀ ਹੈ ਉਹ ਉਹਨਾਂ ਨੂੰ ਬਖਸ਼ੀ ਗਈ
ਜੀ। ਸਭ ਤੋਂ ਪਹਿਲੇ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਵਾਸਤੇ ਉਹਨਾਂ ਨੂੰ ਕੁਟਾਨ ਕੁਟਾਨ ਪ੍ਰਣਾਮ ਕਰਦਾ
ਜੀ
ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗੁਰਤਾ ਦਿਵਸ ਦੀ ਸਰੋਤਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਭੇਟ ਕਰਦਾ ਹਾਂ। ਦੇਖੋ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਅਸੀਂ ਵੇਖਦੇ ਹਾਂ ਕਿ ਸਿੱਖ ਇਤਿਹਾਸ ਵਿੱਚ ਉਲਟੀ ਗੰਗਾ ਵਗਨ ਨੂੰ ਵੇਖਣ ਨੂੰ ਮਿਲ ਰਹੀ ਹੈ। ਦਾਦੇ ਨੇ ਪੋਤਰੇ ਨੂੰ ਗੁਰਗੱਦੀ ਦਿੱਤੀ, ਪੋਤਰੇ ਨੂੰ ਮੁੜ ਕੇ ਫਿਰ ਦਾਦਾ ਜੀ ਨੂੰ ਗੁਰਗੱਦੀ ਦਿੱਤੀ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੰਜ ਸਾਹਿਬਜ਼ਾਦੇ ਸੀ, ਬਾਬਾ ਸੂਰਜਮੱਲ, ਬਾਬਾ ਅਲੀ ਰਾਏ, ਬਾਬਾ ਗੁਰਦਿੱਤਾ, ਬਾਬਾ ਟਲ ਜੀ ਔਰ ਸ੍ਰੀ ਤੇਗ ਬਹਾਦਰ
ਜੀ।
ਔਰ ਗੁਰਗੱਦੀ ਦੇ ਉੱਤੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੇ ਪੋਤਰੇ ਹਰ ਰਾਏ ਜੀ ਨੂੰ ਬਿਠਾਇਆ। ਸ੍ਰੀ ਗੁਰੂ ਹਰ ਰਾਏ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ
ਜੀ।
ਔਰ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੀ ਦਾ ਜਨਮ 26 ਜਨਵਰੀ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਅਨੰਤ ਨਿਹਾਲ ਕੌਰ ਦੀ ਕੁੱਖ ਵਿੱਚੋਂ ਹੋਇਆ
ਜੀ।
ਕੀਰਤਪੁਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਜਨਮ ਹੋਇਆ ਸੀ ਔਰ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕੋਈ ਜ਼ਿਆਦਾ ਉਮਰ ਨਹੀਂ ਭੋਗੀ। ਇਤਿਹਾਸਕਾਰਾਂ ਨੇ ਲਿਖਿਆ ਕਿ 29 ਸਾਲ 8 ਮਹੀਨੇ 5 ਦਿਨ ਦੀ ਆਯੂ ਭੋਗ ਕੇ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੋਤੀ ਜੋਤ ਸਮਾ ਗਏ ਔਰ ਸ੍ਰੀ ਗੁਰੂ ਹਰ ਰਾਏ ਮਹਾਰਾਜ ਇਤਿਹਾਸਕਾਰਾਂ ਨੇ ਲਿਖਿਆ ਕਿ ਇਹਨਾਂ ਦੇ 7 ਮਹਿਲ ਸਨ
ਜੀ।
ਮਾਤਾ ਕਿਸ਼ਨ ਕੌਰ ਜੀ, ਮਾਤਾ ਤੋਖੀ ਜੀ, ਮਾਤਾ ਚੰਦ ਕੌਰ ਜੀ, ਮਾਤਾ ਲਡਿੱਕੀ, ਮਾਤਾ ਪ੍ਰੇਮ ਕੌਰ, ਮਾਤਾ ਰਾਮ ਕੌਰ ਔਰ ਮਾਤਾ ਅਨੋਖੀ ਜੀ ਔਰ ਇਹਨਾਂ ਦੇ 2 ਪੁੱਤਰ ਸਨ ਸ੍ਰੀ ਧੀਰਮੱਲ ਜੀ ਔਰ ਸ੍ਰੀ ਹਰਿਕ੍ਰਿਸ਼ਨ ਜੀ ਔਰ ਇੱਕ ਇਹਨਾਂ ਦੀ ਲੜਕੀ ਸੀ ਬੀਬੀ ਰੂਪ ਕੌਰ ਜਿਹਦੀ ਸ਼ਾਦੀ ਸ੍ਰੀ ਗੁਰੂ ਹਰ ਰਾਏ ਮਹਾਰਾਜ ਨੇ ਸ੍ਰੀ ਖੇਮ ਚੰਦ ਦੇ ਨਾਲ ਵਿਆਹੀ। ਹੁਣ ਸ੍ਰੀ ਗੁਰੂ ਹਰ ਰਾਏ ਮਹਾਰਾਜ ਦੇ 2 ਪੁੱਤਰ ਸੀ ਸ੍ਰੀ ਧੀਰਮੱਲ ਔਰ ਸ੍ਰੀ ਹਰਿਕ੍ਰਿਸ਼ਨ ਜੀ। ਹੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਛੋਟੇ ਨੇ, ਸ੍ਰੀ ਗੁਰੂ ਹਰ ਰਾਏ ਮਹਾਰਾਜ ਨੇ ਆਪਣੇ ਵੱਡੇ ਲੜਕੇ ਬਾਬਾ ਰਾਮ ਰਾਏ ਨੂੰ ਸੰਗਤਾਂ ਦੇ ਕਹਿਣ ਉੱਤੇ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ ਕਿਉਂਕਿ ਔਰੰਗਜ਼ੇਬ ਬਾਰ ਬਾਰ ਗੁਰੂ ਹਰ ਰਾਏ ਸਾਹਿਬ ਨੂੰ ਦਰਬਾਰ ਵਿੱਚ ਸੱਦ ਰਿਹਾ ਸੀ। ਮਹਾਰਾਜ ਨੇ ਤੇ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਨੇ ਆਪਣੇ ਵੱਡੇ ਲੜਕੇ ਬਾਬਾ ਰਾਮ ਰਾਏ ਨੂੰ ਭੇਜਿਆ ਤੇ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ 72 ਕਰਾਮਾਤਾਂ ਵਿਖਾਈਆਂ। 72 ਕਰਾਮਾਤਾਂ ਵੇਖ ਕੇ ਵੀ ਔਰੰਗਜ਼ੇਬ ਖੁਸ਼ ਨਹੀਂ ਹੋਇਆ। ਉਹਨੇ ਬਾਬਾ ਰਾਮ ਰਾਏ ਨੂੰ ਸਵਾਲ ਖੜਾ ਕੀਤਾ ਕਿ ਤੁਹਾਡਾ ਵੱਡਾ ਪੈਗੰਬਰ ਗੁਰੂ ਨਾਨਕ ਬਾਣੀ ਵਿੱਚ ਲਿਖ ਕੇ ਗਿਆ ਹੈ ਮਿੱਟੀ ਮੁਸਲਮਾਨ ਕੀ ਤੇੜੇ ਪਈ ਘੁਮਿਆਰ, ਧੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ। ਅਗਰ ਬਾਬਾ ਰਾਮ ਰਾਏ ਚਾਹੁੰਦਾ ਉਹ ਕਬਰਾਂ ਨੂੰ ਸੜਦੀਆਂ ਵਿਖਾ ਸਕਦਾ ਸੀ ਪਰ ਔਰੰਗਜ਼ੇਬ ਦੀਆਂ ਖੁਸ਼ਾਮਦ ਭਰੀਆਂ ਗੱਲਾਂ ਵਿੱਚ ਆ ਗਿਆ। ਕਹਿਣ ਲੱਗਾ ਜਹਾਂਪਣਾ ਤੁਹਾਨੂੰ ਕਿਸੇ ਨੇ ਗਲਤ ਦੱਸ ਦਿੱਤਾ, ਅਸਲ ਵਿੱਚ ਹੈ ਮਿੱਟੀ ਬੇਈਮਾਨ ਕੀ ਤੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਬਾਬਾ ਰਾਮ ਰਾਏ ਨੇ ਗੁਰਬਾਣੀ ਦੀ ਇੱਕ ਤੁੱਕ ਬਦਲ ਦਿੱਤੀ, ਪਰ ਲੇਕਿਨ ਜਦੋਂ ਸ੍ਰੀ ਗੁਰੂ ਹਰਿਰਾਏ ਮਹਾਰਾਜ ਨੂੰ ਪਤਾ ਲੱਗਾ ਕਿ ਸਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਤੁੱਕ ਬਦਲੀ ਏ, ਗੁਰਬਾਣੀ ਦਾ ਨਰਾਦਰ ਕੀਤਾ ਹੈ, ਉਹਨਾਂ ਨੇ ਗੁਰਬਾਣੀ ਦੇ ਸਤਿਕਾਰ ਬਦਲੇ ਸਕੇ ਪੁੱਤਰ ਦਾ ਸਦਾ ਵਾਸਤੇ ਹੀ ਤਿਆਗ ਕਰ ਦਿੱਤਾ
ਜੀ।
ਉਹਨਾਂ ਨੇ ਭਰੀ ਸੰਗਤ ਵਿੱਚ ਕਹਿ ਕੇ ਦਿੱਤਾ ਕਿ ਮੇਰੇ ਪੁੱਤਰ ਰਾਮ ਰਾਏ ਨੂੰ ਕਹੋ ਕਿ ਅਸੀਂ ਉਹਦੇ ਪਿਤਾ ਨਹੀਂ, ਉਹ ਸਾਡਾ ਪੁੱਤਰ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਉਹ ਜਿੱਧਰ ਨੂੰ ਜਾਣਾ ਚਾਹੇ ਚਲਾ ਜਾਵੇ, ਪਰ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ। ਤੇ ਉਹਨਾਂ ਨੇ ਗੁਰਗੱਦੀ ਇੱਕ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਦਿੱਤੀ। ਹੁਣ ਅੰਦਾਜ਼ਾ ਲਾ ਲਓ ਵੀ ਇੱਕ 5 ਸਾਲ ਦਾ ਬਾਲਕ ਜ਼ਿੰਮੇਵਾਰੀ ਕਿੰਨੇ ਕੁ ਨਿਭਾ ਸਕਦਾ ਹੈ। ਲੇਕਿਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਭਾਵੇਂ ਉਹਨਾਂ ਦੀ ਉਮਰ ਛੋਟੀ ਹੈ, ਪਰ ਉਹਨਾਂ ਦੇ ਕੌਤਕ ਬਹੁਤ ਵੱਡੇ ਨੇ
ਜੀ।
ਕਹਿੰਦੇ ਨੇ ਕਿ ਚੰਦਨ ਦਾ ਰੁੱਖ ਬੜਾ ਛੋਟਾ ਜਿਹਾ ਹੁੰਦਾ, ਲੇਕਿਨ ਉਹ ਆਪਣੀ ਖੁਸ਼ਬੂਈ ਦੇ ਨਾਲ ਸਾਰੇ ਬੰਨ ਨੂੰ ਮਹਿਕਾ ਦਿੰਦਾ ਹੈ। ਭਾਵੇਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ ਛੋਟੀ ਸੀ, ਪਰ ਉਹਨਾਂ ਨੇ ਜੋ ਕੌਤਕ ਕੀਤੇ ਨੇ ਉਹ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜਨਮ ਸ੍ਰੀ ਗੁਰੂ ਹਰ ਰਾਏ ਮਹਾਰਾਜ ਦੇ ਘਰ ਮਾਤਾ ਕਿਸ਼ਨ ਕੌਰ ਜੀ ਦੀ ਕੁੱਖੋਂ 7 ਜੁਲਾਈ 1656 ਈਸਵੀ ਨੂੰ ਹੋਇਆ। ਜਿਸ ਦਿਨ ਗੁਰਗੱਦੀ ਦੇ ਉੱਤੇ ਬੈਠੇ ਨੇ ਉਸ ਦਿਨ ਉਹਨਾਂ ਦੀ ਉਮਰ ਸੀ 5 ਸਾਲ 3 ਮਹੀਨੇ ਦੀ, ਤੇ ਲੇਕਿਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ 7 ਸਾਲ 8 ਮਹੀਨੇ 26 ਦਿਨ ਦੀ ਉਮਰ ਭੋਗ ਕੇ 30 ਮਾਰਚ 1664 ਈਸਵੀ ਦਿਨ ਬੁੱਧਵਾਰ ਨੂੰ ਜੋਤੀ ਜੋਤ ਸਮਾ ਗਏ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੇ ਵਿੱਚ ਵਿਚਰ ਰਹੇ ਸੀ ਤਾਂ ਦਿੱਲੀ ਦੀਆਂ ਸੰਗਤਾਂ ਨੇ ਕਿਹਾ ਮਹਾਰਾਜ ਕਿ ਇੱਥੇ ਚੇਚਕ ਦਾ ਰੋਗ ਫੈਲ ਚੁੱਕਾ ਹੈ, ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਇੱਕ ਪਾਣੀ ਦੇ ਚਬੱਚੇ ਵਿੱਚ ਆਪਣੇ ਪੈਰ ਦਾ ਅੰਗੂਠਾ ਭਗੋ ਕੇ ਚਰਨਾਮਤ ਬਣਾਈ, ਸੰਗਤਾਂ ਨੂੰ ਉਪਦੇਸ਼ ਕੀਤਾ ਕਿ ਭਾਈ ਜੋ ਇੱਥੋਂ ਚਰਨਾਮਤ ਲਏਗਾ ਉਹਦੇ ਦੁਖੜੇ ਸਦਾ ਵਾਸਤੇ ਦੂਰ ਹੋ ਜਾਣਗੇ। ਅੱਜ ਵੀ ਉਹ ਚਰਨਾਮਤ ਜਿਹੜੀ ਹੈ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮਿਲਦੀ ਹੈ। ਜਦੋਂ ਕਦੀ ਵੀ ਸਰੋਤੇ ਪੰਜਾਬ ਜਾਣ, ਦਿੱਲੀ ਜਾਣ, ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਉੱਥੋਂ ਚਰਨਾਮਤ ਲੈ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਨੇ। ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੇ ਬਾਰੇ ਆਪਾਂ ਰੋਜ਼ ਵੇਖੋ ਅਰਦਾਸ ਕਰਦੇ ਹਾਂ, ਇਹ ਅਰਦਾਸ ਵਿੱਚ ਆਪਾਂ ਇਹ ਜ਼ਿਕਰ ਕਰਦੇ ਹਾਂ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ, ਸਭ ਦੁੱਖ ਜਾਏ। ਵੇਖੋ ਆਪਾਂ ਅਰਦਾਸ ਪੜ੍ਹਦੇ ਹਾਂ ਤੇ ਸਾਡੀ ਅਰਦਾਸ ਵਿੱਚ ਕੇਵਲ ਤੇ ਕੇਵਲ ਗੁਰੂ ਸਾਹਿਬਾਨਾਂ ਦੇ ਨਾਂ ਹੀ ਆਉਂਦੇ ਆ। ਜਿਵੇਂ ਕਿ ਆਪਾਂ ਅਰਦਾਸ ਕਰਦੇ ਹਾਂ, ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੱਗੇ ਵੇਖੋ ਗੁਰੂ ਸਾਹਿਬਾਨ ਦੇ ਨਾਂ ਆ ਰਹੇ ਨੇ, ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸੋ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਤੇ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜ਼ਿਕਰ ਆਇਆ ਤਾਂ ਮੇਰੇ ਕਲਗੀ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੀ ਇੱਕ ਪੰਕਤੀ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਸਮਰਪਿਤ ਕਰਦੇ ਹੋਏ ਲਿਖ ਰਹੇ ਨੇ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁੱਖ ਜਾਏ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਵਿੱਚ ਸੀ ਉੱਥੇ ਕਹਿੰਦੇ ਨੇ ਚੇਚਕ ਦਾ ਰੋਗ ਫੈਲ ਗਿਆ। ਆਖਿਰਕਾਰ ਮਸੰਦਾ ਨੇ ਕਿਹਾ ਮਹਾਰਾਜ ਤੁਸੀਂ ਇੱਕ ਬਾਰੀ ਦੇ ਵਿੱਚ ਬੈਠ ਜਾਓ
ਜੀ।
ਰਾਜਾ ਜੈ ਸਿੰਘ ਦੇ ਬੰਗਲੇ ਦੀ ਇੱਕ ਬਾਰੀ ਦੇ ਵਿੱਚ ਸਤਿਗੁਰੂ ਬੈਠ ਗਏ, ਸੰਗਤਾਂ ਦੀਆਂ ਕਹਿੰਦੇ ਨੇ ਲੈਣਾ ਲੱਗ ਗਈਆਂ। ਜਿਹੜਾ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਸੀ ਉਹਦੇ ਦੁਖੜੇ ਦੂਰ ਹੁੰਦੇ ਚਲੇ ਜਾ ਰਹੇ ਸੀ। ਆਖਿਰਕਾਰ ਮਹਾਰਾਜ ਨੇ ਦਇਆ ਦੇ ਘਰ ਵਿੱਚ ਆਏ, ਉਹਨਾਂ ਨੇ ਸਾਰੀਆਂ ਸੰਗਤਾਂ ਦਾ ਦੁੱਖ ਆਪਣੇ ਸਰੀਰ ਉੱਤੇ ਲੈ ਲਿਆ ਤੇ ਜਮਨਾ ਪਾਰ ਚਲੇ ਗਏ। ਤੇ ਮਾਤਾ ਕਿਸ਼ਨ ਕੌਰ ਜੀ ਕਹਿਣ ਲੱਗੇ, ਪੁੱਤਰ ਤੂੰ ਤੇ ਦੁਨੀਆਂ ਦੇ ਦੁੱਖ ਦੂਰ ਕਰ ਰਿਹਾ ਹੈ, ਕਿ ਤੂੰ ਆਪਣਾ ਦੁੱਖ ਦੂਰ ਨਹੀਂ ਕਰ ਸਕਦਾ
ਜੀ।
ਸ੍ਰੀ ਗੁਰੂ ਹਰਕ੍ਰਿਸ਼ਨ ਕਹਿਣ ਲੱਗੇ, ਮਾਤਾ ਜੀ ਸਮਝੋ ਸੱਚਖੰਡ ਵਿੱਚੋਂ ਸੱਦਾ ਆ ਗਿਆ, ਇੱਥੇ ਆਤਮਾ ਦਾ ਮੇਲਾ ਹੈ, ਇਹ ਸਰੀਰ ਤੇ ਨਾਸ਼ਵਾਨ ਹੈ
ਜੀ।
ਸੰਗਤਾਂ ਸਾਰੀਆਂ ਵਿਰਾਗ ਵਿੱਚ ਆ ਗਈਆਂ। ਮਸੰਦਾ ਨੇ ਹੱਥ ਜੋੜੇ ਕਹਿਣ ਲੱਗੇ, ਸਤਿਗੁਰੂ ਸਾਨੂੰ ਤੁਸੀਂ ਕਿੰਨਾ ਦੇ ਲੜ ਲਾ ਚੱਲੇ ਗਏ। ਤੇ ਸੰਗਤ ਕਹੀ ਪ੍ਰਭੂ ਜਗਨਾਥਾ, संगत कहा नवावे माथा का वचन कीता बाबा बकाले
जी।
ये आन वाला गुरु बकाले दे विच है
जी।
क्योंकि बाबा जेड़ा शब्द है आम तौर ते दादे नू बाबा कहंदे सी पुरातन समयां दे विच, जेड़ा दादा सी उनू बाबा कहा जांदा सी। श्री गुरु तेग बहादुर साहब महाराज बाबा गुरदित्ता जी दे छोटे भाई सन, और श्री गुरु हरकृष्ण दे महाराज जी दे दादा जी सन बाबा गुरदित्ता जी।
ते
बाबा गुरदित्ता जी दे छोटे भाई सन तेग बहादुर साहब, ते उन्होंने बचन कर दिता कि बाबा बकाले ते आउण वाला गुरु बकाले दे विच है। श्री गुरु हरकृष्ण महाराज दिल्ली दे विच बाबा बकाला कह के ज्योति जोत समा गए। और मैं श्रोतियां नूं दसना चाहुंदा हां कि श्री गुरु हरकृष्ण महाराज दे ज्योति जोत समाउण तों बाद तकरीबन 2 साल गुरु नानक दी गुरगद्दी खाली रही, क्योंकि गुरु हरकृष्ण महाराज जिक्र कर गए सी कि बाबा बकाले फिर भाई मक्खन शाह जी लवाणा जिन्हां ने श्री गुरु तेग बहादुर साहब महाराज जी दी भाल कीती। जदों श्री गुरु हर गोबिंद पातशाह ने करतारपुर दा जंग लड़िया, उस करतारपुर दे जंग विच गुरु हरगोबिंद पातशाह दी शानदार फतेह हो गई ते गुरु हरगोबिंद पातशाह जित दे डंके बजाउंदे होए संगतां नूं तारदे होए ये फिर कीरतपुर आन के वस गए ने। पर लेकिन करतारपुर दा जंग लड़ के तेग बहादुर साहब ये अपने नानके पिंड बकाले आ गए। अज भी तुसी कदी बाबे बकाले जाओ, जिस भोरे दे विच बैठ के श्री गुरु तेग बहादुर साहब महाराज ने महान तपस्या कीती, उथे भोरे दे दरवाजे उत्ते अज भी लिखिया होया है कि इथे बैठ के श्री गुरु तेग बहादुर साहब महाराज ने 26 साल 9 महीने 13 दिन का महान तप किया। और श्री गुरु तेग बहादुर साहब महाराज ने आन वाले समय दी बाबे बकाले विच बैठ के तपस्या कीती। जदों मक्खन शाह जी लवाणा अपने व्यापार वास्ते गए हुए सन, उदों गुरु हरकृष्ण महाराज गुरगद्दी उत्ते सुभाईमान सन। जदों वो वापस आए कहिंदे ने श्री गुरु हरकृष्ण महाराज ज्योति जोत समा गए सन, ਉਹ ਹੁਣ ਗੁਰੂ ਸਾਹਿਬ ਦੀ ਭਾਲ ਵਿੱਚ ਨਿਕਲੇ। ਪਰ ਭਾਈ ਮੱਖਣ ਸ਼ਾਹ ਜੀ ਲਬਾਣਾ ਇਤਿਹਾਸ ਨੇ ਗੱਲ ਲਿਖੀ ਹੈ ਕਿ ਉਹ ਜਦੋਂ ਆਪਣੇ ਵਪਾਰ ਦੇ ਵਾਸਤੇ ਜਾ ਰਿਹਾ ਸੀ, ਅਚਨਚੇਤ ਇੱਕ ਤੂਫਾਨ ਆਇਆ, ਇਹਦਾ ਜਹਾਜ਼ ਤੂਫਾਨ ਵਿੱਚ ਘਿਰ ਗਿਆ। ਇਹਨੇ ਇੱਕ ਅਰਦਾਸ ਕੀਤੀ, ਸਤਿਗੁਰੂ ਮੇਰਾ ਬੇੜਾ ਬੰਨੇ ਲਾ ਦਿਓ ਤੇ ਮੈਂ ਆਪ ਜੀ ਦੇ ਦਰਬਾਰ ਵਿੱਚ 5 ਸਾਹ ਮੋਹਰ ਭੇਟ ਕਰਾਂਗਾ। ਇਹ ਜਦੋਂ ਬਾਬੇ ਬਕਾਲੇ ਪਹੁੰਚਿਆ ਤੇ ਉੱਥੇ ਪਖੰਡੀ ਬੈਠੇ ਸਨ, ਇਹ ਸਭ ਦੇ ਅੱਗੇ 2-2 ਮੋਹਰਾਂ ਰੱਖਦਾ ਚਲਾ ਗਿਆ। ਮਨ ਵਿੱਚ ਸੋਚਣ ਲੱਗਾ ਕਿ ਅਗਰ ਸੱਚਾ ਗੁਰੂ ਹੋਏਗਾ ਉਹ ਤੇ 5-7 ਮੋਹਰ ਹੱਥ ਲੈ ਉਹ ਮੇਰੇ ਕੋਲ ਹੱਥ ਰੱਖ ਕੇ ਮੰਗ ਲਵੇਗਾ। ਹਰ ਇੱਕ ਨੂੰ ਪਰਖਦਾ ਗਿਆ, ਲੇਕਿਨ ਆਖਿਰਕਾਰ ਪਤਾ ਲੱਗਾ ਕਿ ਇੱਕ ਭੋਰੇ ਦੇ ਵਿੱਚ ਵੀ ਸੰਤ ਬੈਠਾ ਹੈ। ਜਦੋਂ ਉਹਨਾਂ ਦੇ ਕੋਲ ਗਿਆ, ਉਹਦੇ ਅੱਗੇ ਜਦੋਂ 2 ਮੋਹਰਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਰੱਖੀਆਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਂਹ ਫੜ ਲਈ, ਕਹਿਣ ਲੱਗੇ ਗੁਰੂ ਨਾਨਕ ਦੇ ਸਿੱਖੋ, ਜਦੋਂ ਤੂਫਾਨ ਵਿੱਚ ਘਿਰ ਗਏ ਸੀ, ਗੁਰੂ ਨਾਨਕ ਦੇ ਦਰਬਾਰ ਵਾਸਤੇ 5-7 ਮੋਹਰ ਸਿੱਖੀ ਸੀ, ਅੱਜ 2 ਮੋਹਰਾਂ ਨਾਲ ਹੀ ਸਾਰ ਰਹੇ ਹੋ, ਤਾਂ ਕਹਿੰਦੇ ਨੀ ਉਸੇ ਵੇਲੇ ਉਹਨੂੰ ਗਿਆਨ ਹੋ ਗਿਆ ਕਿ ਆਉਣ ਵਾਲਾ ਗੁਰੂ ਇਹ ਹੈ ਜਿਸ ਦੇ ਬਾਰੇ ਸਾਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੰਕੇਤ ਕਰਕੇ ਗਏ ਨੇ। ਉਹਨੇ ਰੌਲਾ ਪਾ ਦਿੱਤਾ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਤਕਰੀਬਨ 20 ਮਾਰਚ 1665 ਈਸਵੀ ਸੋਮਵਾਰ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਗੱਦੀ ਦੇ ਉੱਤੇ ਬੈਠੇ। ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ 53 ਸਾਲ 7 ਮਹੀਨੇ 7 ਦਿਨ ਦੀ ਉਮਰ ਭੋਗ ਕੇ ਉਹ ਵੀ ਜੋਤੀ ਜੋਤ ਸਮਾ ਗਏ। ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਅਨਾਥ ਸ਼ਬਦ 57 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ। ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹਦਾ ਹਾਂ, ਬੰਦਾ ਹਰ ਮਨੁੱਖ ਜਦੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੇਗਾ ਉਹ ਵੈਰਾਗ ਵਿੱਚ ਆ ਜਾਏਗਾ। ਔਰ ਸੱਚਮੁੱਚ ਇਸੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਵੈਰਾਗ ਦੀ ਮੂਰਤ ਵੀ ਕਿਹਾ ਜਾਂਦਾ, ਹਿੰਦ ਦੀ ਚਾਦਰ ਵੀ ਕਿਹਾ ਜਾਂਦਾ, क्योंकि उन्होंने चा का आदर सी, उन्होंने ऐसा चा विखाया कि दूसरे धर्म बदले उन्होंने अपनी अदुती शहादत दिती। देखो वह अपनी बाणी दे विच किड्डा खूबसूरत जिक्र करके गए ने, जो उपजियो सो बिनस है पर आज के काल नानक हर गुण गाए ले सार सगल जंजाल। और एक थां ते वेखो गुरु तेग बहादुर साहब ने किड्डी खूबसूरत गल कह के सानू संकेत कीता, जगत में झूठी देखी प्रीत। और अज साडियां अखां दे सामने असीं उह प्रीत वेख रहे हां। कोरोना दा समां चल रहा है, अपने बेगाने हो गए ने। मैं थोड़े दिन होए ने फेसबुक ते जिक्र कर रहे पर देख रहा सां कि एक सज्जन कह रहे कि इत्थे शमशान भूमि विच लाशां वास्ते सानू समां नहीं मिल रहा, इतनियां लाशां आ रही ने कोरोने करके और लाशां दे ढेर लगे पए ने। ते लोग कह रहे ने जी सानू वीडियो बना के सानू भेज दिया जे, संस्कार तुसीं कर दिया जी। तो इथों पता लगदा है कि गुरु तेग बहादुर साहब जी की बाणी कितनी सच्ची ते सुखी है, जिन्होंने आज तो 400 साल पहले ही अपनी कलम नाल लिख दिता जगत में झूठी देखी प्रीत। अज साडिया अखां दे सामने ना कोई मां है, ना भैन है, ना पुत है, ना भाई है, अज सब बेगाने हुए पए ने। कि कैसी प्रीत है, कैसी दुनिया है, एक दुनिया एक तमाशा है। बस जिन्हें ये तमाशे देते खेडन वास्ते असी आए हां, कठपुतलिया हां, जिवें ओ परवरदगार नचा रहा है असी नच रहे हां
जी। सो दिलबर साहब, सब तो दुखदाई गल भी यही है कि असी सारे दूर दूर बैठे हां और चाह के भी असी एक दूसरे का कुछ सवार नहीं सकते, जिन्हां दे मापे जिहड़े आ पंजाब दे विच ने, भारत दे विच ने, हना ओ ओथे दुखी हो रहे आ जां उन्हां दी जिहड़ी तड़प आ ओ असी इत्थे महसूस जरूर कर रहे आ, पर चाह के भी असी मजबूर आ। असी वाकई गुरु साहब दी जिहड़ी बाणी आ ओनू असल दे विच जे असी पहला तो ही समझन लग जाइए ता जड़े एहो जे दुख आ ओ सानू बहुते तंग ना करन, हना क्योंकि असी दुनियावी जड़ी मोह माया आ असी ओदे विच इस तरह ओदी ग्रिफ्ट दे विच फस चुके आ कि ओही जड़े दुख आ ओ साडे लई फिर वड्डे बणदे आ और ओ जड़ियां प्रीतां ओ झूठियां होण दे बावजूद भी सानू सच्चियां ही जापदियां जी।
बिलकुल, देखो श्री गुरु तेग बहादुर साहब महाराज नू असी वराग दी मूर्ति कहने आ
जी।
वराग ते वैसे महात्मा बुद्ध ने भी देखिया, वराग परथवी ने भी ओनू भी देखिया, ओने भी देखिया। दरअसल वराग हुण परथवी जिहड़ा है ओने ओदे मन विच वराग किवें आया। देखो श्री गुरु तेग बहादुर साहब नू वराग, श्री गुरु तेग बहादुर साहब ने जो वराग दी डेफिनेशन दिती है, जो परिभाषा दिती है, वो ये है कि जगत दे विच प्रीति दा ना होना, किसी भी चीज दे विच प्रीति दा ना होना उन्हूं असी वराग कहने। हुण परथवी ने भी वराग धारण कीता सी, महात्मा बुद्ध ने भी कीता सी, लेकिन श्री गुरु तेग बहादुर साहब दा जिहड़ा वराग सी वो इन्हां दे वराग तो वखरा सी
जी।
और श्री गुरु तेग बहादुर साहब इसे करके वराग दी मूर्त कहा जाता है। जदों असी उन्हां दी बाणी अगर एक एक अखर नूं बड़े ध्यान नाल पढ़ के अपने मन विच वसा के पढ़िए तां कुदरती गल है कि तुहाडियां अखां दे विचों हंझू किरने शुरू हो जाणगे। महाराज ने सचमुच, वैसे ते गुरु ग्रंथ साहब सारा ही साडे हर मनुख दे कलयुगी जीव दे मूंह दे उत्ते चपेड़ा मारदा, पर लेकिन असी नहीं समझ रहे, असी दुनियाई दी दुनिया विच विचर रहे हां, अज माया मोह दे जाल विच फसे होए हां, असी अपने गुरु तो बहुत दूर बैठे हां, गुरु नूं भुली जा रहे हां, लेकिन माया मोह दा जाल सानू ग्रिफ्ट विच लैंदा चला जा रहा है, वो अपनी कलावे विच सानू लेई जा रहा है, लेकिन सानू अज समझन दी लोड़ है। सानू श्री गुरु ग्रंथ साहब जी दे लड़ लग के अपना कलयुगी जीवन सुधारना चाहिए, गुरु के जीवन के आशय उत्ते सानू चलना चाहिए, उन्हां दीआं सिखियावां नूं अपने मन विच वसाउणा चाहिए। ये मेरी श्री गुरु तेग बहादुर साहब जी दे गुरता दिवस दे स्रोतियां नूं इक अपील है। एक मैं हथ जोड़ अर्जोई करदा हां कि भावें भाई श्री गुरु ग्रंथ साहब दा रोज दा एक पन्ना पढ़ो, दो पन्ने पढ़ो, लेकिन विचार दे नाल। देखो 314 पन्ने ने, 365 ਦਿਨ ਨੇ। ਜੇ ਅਸੀਂ ਰੋਜ ਦੀ 4 ਪੰਨੇ ਵੀ ਇਸ ਗੁਰੂ ਗ੍ਰੰਥ ਸਾਹਿਬ ਦੇ ਰੋਜ ਪੜ੍ਹੀਏ ਤਾਂ ਮੈਂ ਕਹਿੰਦਾ ਇੱਕ ਸਾਲ ਦੇ ਵਿੱਚ ਅਸੀਂ ਇੱਕ ਸਹਿਜ ਪਾਠ ਦਾ ਭੋਗ ਆਰਾਮ ਦੇ ਨਾਲ ਪਾ ਸਕਦੇ ਹਾਂ ਔਰ ਬਾਣੀ ਨੂੰ ਸਮਝ ਕੇ ਪਾ ਸਕਦੇ ਤੇ ਇਹ ਸਾਡੇ ਦਿਨ ਮਨਾਉਣੇ, ਇਹ ਸਾਡੇ ਦਿਨ ਸਰੋਤਿਆਂ ਨੂੰ ਦਰਸਾਉਣੇ, ਇਹਦਾ ਮਕਸਦ ਵੀ ਇਹੀ ਹੈ ਕਿ ਅਸੀਂ ਉਹਨਾਂ ਦੇ ਸਿੱਖਿਆਵਾਂ ਦੇ ਆਸ਼ੇ ਉੱਤੇ ਚੱਲ ਸਕੀਏ।
ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਦਰਬਾਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਇੱਕ ਅਹਿਮ ਪੰਨਾ ਜਿਹੜਾ ਇਤਿਹਾਸ ਦਾ ਸਾਡੇ ਨਾਲ ਸਾਂਝਾ ਕਰਨ ਦੇ ਲਈ, ਔਰ ਇਹ ਬਹੁਤ ਹੀ ਬਹੁਮੁੱਲੀ ਜਾਣਕਾਰੀ ਜਿਹੜੀ ਹੈ ਉਹ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ
ਧੰਨਵਾਦ। ਧੰਨਵਾਦ,
ਸ਼ੁਕਰੀਆ। ਸੋ ਦੋਸਤੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ ਜੀ। ਸੋ ਦੋਸਤੋ, ਹਰਮਨ ਰੇਡੀਓ ਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਅਸੀਂ ਸਾਂਝ ਜਿਹੜੀ ਸੀ ਉਹ ਬਣਾਈ ਹੈ ਗੁਰ ਇਤਿਹਾਸ ਦੇ ਨਾਲ ਜੋੜਿਆ ਕਿ ਪਿਛਲੇ ਕੱਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਦਿਵਸ ਬੀਤਿਆ, ਔਰ ਨਾਲ ਹੀ ਨਾਲ ਗੁਰੂ ਤੇਗ ਬਹਾਦਰ ਜੀ ਦਾ ਗੁਰਤਾ ਗੱਦੀ ਦਿਵਸ ਜਿਹੜਾ ਉਹ ਵੀ ਨਿਕਲ ਕੇ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾਣਾ, ਔਰ ਇਸ ਸੰਬੰਧ ਦੇ ਵਿੱਚ ਅੱਜ ਇਤਿਹਾਸ ਦੇ ਜਿਹੜੇ ਕੁਛ ਪੰਨੇ ਆ ਫੋਲੇ ਗਏ ਆ, ਵਿਰਸੇ ਦੇ ਨਾਲ ਸਾਂਝ ਜਿਹੜੀ ਆ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇੱਕ ਵਾਰ ਫੇਰ ਅਸੀਂ ਧੰਨਵਾਦੀ ਆ, ਸ਼ੁਕਰ ਗੁਜ਼ਾਰ ਆ ਸਰਦਾਰ ਕੁਲਜੀਤ ਸਿੰਘ ਦਲਬਰ ਹੋਰਾਂ ਦੇ ਜਿਹੜੇ ਖਾਸ ਤੌਰ ਦੇ ਉੱਤੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਬਣਾਉਂਦੇ ਨੇ ਤੇ ਇਤਿਹਾਸ ਦੇ ਨਾਲ ਜਿਹੜੀ ਸਾਡੇ ਸਰੋਤਿਆਂ ਦੀ ਸਾਂਝ ਵੀ ਪਵਾਉਂਦੇ ਨੇ।